ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਸਾਜੀ ਨਿਵਾਜੀ, ਗੁਰੂ ਰੂਪ ਸਾਧ ਸੰਗਤ ਜੀਓ, ਗੁਰਵਾਕ ਹੈ ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਇਸ ਤੋਂ ਕੀ ਭਾਵ ਹੈ, ਕਿਵੇਂ ਅਸੀਂ ਜਮਾਂ ਦੇ ਚੀਰੇ ਵਿੱਚ ਆਉਂਦੇ ਹਾਂ, ਕਿਵੇਂ ਇਹਨਾਂ ਤੋਂ ਛੁਟਕਾਰਾ ਹੋ ਸਕਦਾ ਹੈ? ਗੁਰਮੁਖ ਪਿਆਰੇ ਬਾਊ ਜੀ ਹੋਰਾਂ ਨੇ ਇਸ ਵਿਸ਼ੇ 'ਤੇ ਦੋ ਲੇਖਾਂ ਦੀ ਲੜੀ ਵਿੱਚ ਇਹ ਦਰਸਾਉਣ ਦਾ ਯਤਨ ਕੀਤਾ ਹੈ। ਸਾਡਾ ਅੱਜ ਦਾ ਗੁਰਬਾਣੀ ਵਿਚਾਰ ਨੰਬਰ 22, ਜਮ ਭਾਗ ਪਹਿਲਾ। ਰੌਸ਼ਨੀ ਦੀ ਅਣਹੋਂਦ ਨੂੰ ਹਨੇਰਾ ਕਿਹਾ ਜਾਂਦਾ ਹੈ। ਵੈਸੇ ਹਨੇਰੇ ਦੀ ਆਪਣੀ ਕੋਈ ਹਸਤੀ ਨਹੀਂ। ਜਦੋਂ ਚਾਨਣ ਦਾ ਪ੍ਰਕਾਸ਼ ਹੁੰਦਾ ਹੈ ਤਾਂ ਹਨੇਰਾ ਆਪਣੇ ਆਪ ਗਾਇਬ ਹੋ ਜਾਂਦਾ ਹੈ। ਰੱਬ ਵੀ ਪ੍ਰਕਾਸ਼ ਰੂਪ ਹੈ, ਪ੍ਰੇਮ ਸਰੂਪ ਹੈ। ਜਿੱਥੇ ਰੱਬ ਦਾ ਪ੍ਰਕਾਸ਼ ਹੈ ਉੱਥੇ ਰੱਬ ਦੀ ਹੋਂਦ ਹੈ, ਰੱਬ ਦਾ ਤੱਤ ਗਿਆਨ ਸਰੂਪ ਪ੍ਰਕਾਸ਼ ਹੈ। ਇਹ ਆਤਮ ਮੰਡਲ ਦੀ ਖੇਡ ਹੈ ਜਿੱਥੇ ਕਿ ਨਿਰੋਲ ਰੱਬੀ ਹੁਕਮ ਵਰਤਦਾ ਹੈ। ਜਦੋਂ ਜੀਵ ਆਪਣੇ ਵਿਰਸੇ ਅਰਥਾਤ ਆਤਮ ਪ੍ਰਕਾਸ਼ ਤੋਂ ਓਹਲੇ ਹੋ ਜਾਂਦਾ ਹੈ, ਉਹਨੂੰ ਭੁੱਲ ਜਾਂਦਾ ਹੈ, ਤਾਂ ਤ੍ਰੈਗੁਣੀ ਮਾਇਕੀ ਮੰਡਲ ਦੇ ਅਗਿਆਨਤਾ ਰੂਪੀ ਹਨੇਰ ਦੇ ਭਰਮ ਭੁਲਾਵੇ ਵਿੱਚ ਵਿਚਰਦਾ ਹੈ। ਰੱਬੀ ਹੁਕਮ ਦੀ ਰਵਾਨਗੀ ਤੋਂ ਬੇਸੁਰਾ ਹੋ ਕੇ ਉਹ ਪੰਜਾਂ ਦੀ ਪ੍ਰੇਰਨਾ ਹੇਠ ਆਪਣੀ ਮਨ ਮਰਜ਼ੀ ਕਰਨ ਲੱਗਦਾ ਹੈ। ਹੁਕਮ ਅਤੇ ਰੱਬੀ ਭਾਣੇ ਤੋਂ ਬਾਹਰ ਹੋ ਕੇ ਫਿਰ ਨਜਾਇਜ਼ ਕਰਮ ਕਰਦਾ ਹੈ। ਜੀਵ ਨੂੰ ਹੁਕਮ ਦੀ ਉਲੰਘਣਾ ਕਰਨ ਤੋਂ ਅਤੇ ਆਪਣੀ ਮਨ ਮਰਜ਼ੀ ਕਰਨ ਤੋਂ ਹੋੜਨ ਲਈ ਗੁਰਬਾਣੀ ਵਿੱਚ ਬੜੀ ਸਖਤ ਤਾੜਨਾ ਕੀਤੀ ਗਈ ਹੈ। ਜੇਕਰ ਅਸੀਂ ਫਿਰ ਵੀ ਢੀਠ ਹੋ ਕੇ ਆਪਣੀ ਮਨ ਮਰਜ਼ੀ ਨਾਲ ਨਜਾਇਜ਼ ਕਰਮ ਕਰਦੇ ਹਾਂ ਤਾਂ ਉਹਨਾਂ ਦੀ ਸਜ਼ਾ ਭੁਗਤਾਉਣ ਲਈ ਜਮ ਬਣਾਏ ਗਏ ਹਨ। ਵੈਸੇ ਇਹ ਸਭ ਤ੍ਰੈ ਗੁਣੀ ਮਾਇਕੀ ਮੰਡਲ ਦੀ ਖੇਲ ਹੈ। ਇਸ ਤ੍ਰੈ ਗੁਣੀ ਮਾਇਕੀ ਮੰਡਲ ਵਿੱਚ ਬੇਅੰਤ ਆਕਾਸ਼ ਗੰਗਾ ਜਾਂ ਤਾਰਿਆਂ ਦੇ ਝੁੰਡ ਹਨ। ਹਰ ਇੱਕ ਤਾਰੇ ਵਿੱਚ ਕਈ ਸਿਤਾਰੇ ਪਲੈਨਟਸ ਹੁੰਦੇ ਹਨ। ਇਹਨਾਂ ਸਿਤਾਰਿਆਂ ਵਿੱਚੋਂ ਸਾਡੀ ਧਰਤੀ ਵੀ ਇੱਕ ਸਿਤਾਰਾ ਹੀ ਹੈ। ਇਸ ਦੁਨੀਆਂ ਦੇ ਵਿੱਚ ਬੇਅੰਤ ਦੇਸ਼ ਹਨ। ਹਰ ਇੱਕ ਦੇਸ਼ ਦੀ ਅੱਡ ਅੱਡ ਸਰਕਾਰ ਹੈ। ਹਰ ਇੱਕ ਸਰਕਾਰ ਦਾ ਆਪਣਾ ਆਪਣਾ ਸੰਵਿਧਾਨ ਹੈ। ਸੰਵਿਧਾਨ ਅਨੁਸਾਰ ਕਾਨੂੰਨ ਬਣਾਏ ਜਾਂਦੇ ਹਨ। ਫਿਰ ਕਾਨੂੰਨਾਂ ਨੂੰ ਪ੍ਰਚਲਿਤ ਕਰਨ ਲਈ ਅਮਲਾ ਫੈਲਾ ਹੁੰਦਾ ਹੈ ਅਤੇ ਜਿਹੜੇ ਕਾਨੂੰਨ ਦੀ ਉਲੰਘਣਾ ਕਰਦੇ ਹਨ ਉਹਨਾਂ ਦੀ ਰਾਖੀ ਲਈ ਪੁਲਿਸ ਵੀ ਹੁੰਦੀ ਹੈ। ਉਲੰਘਣਾ ਦੀ ਸਜ਼ਾ ਲਈ ਕਚਹਿਰੀਆਂ ਹਨ। ਕਚਹਿਰੀਆਂ ਵਿੱਚ ਮੁਕੱਦਮੇ ਦੀ ਪੈਰਵੀ ਲਈ ਮਿਸਲ, ਮੁਦਈ, ਮੁਜਰਮ, ਗਵਾਹ, ਵਕੀਲ ਪੇਸ਼ ਕੀਤੇ ਜਾਂਦੇ ਹਨ। ਜੱਜ ਮੁਕੱਦਮੇ ਦੀ ਸੁਣਵਾਈ ਕਰਕੇ ਫਿਰ ਕਾਨੂੰਨ ਅਨੁਸਾਰ ਸਜ਼ਾ ਸੁਣਾਉਂਦਾ ਹੈ। ਇਹ ਸਜ਼ਾ ਭੁਗਤਣ ਲਈ ਜੇਲ੍ਹਾਂ ਬਣਾਈਆਂ ਗਈਆਂ ਹਨ ਜਿੱਥੇ ਜੇਲ੍ਹ ਦੇ ਕਾਰਕੁਨ ਸਟਾਫ ਮੁਜਰਮਾਂ ਨੂੰ ਸਜ਼ਾ ਭੁਗਤਾਉਂਦੇ ਹਨ। ਇਹ ਸਾਡਾ ਦੁਨਿਆਵੀ ਕਾਨੂੰਨੀ ਸਿਲਸਿਲਾ ਹੈ। ਇਸ ਦ੍ਰਿਸ਼ਟਮਾਨ ਮੰਡਲ ਦੀ ਖੇਲ ਹੈ। ਇਸ ਖੇਲ ਵਿੱਚ ਕਿਤੇ ਰਵਾਦਾਰੀ ਹੋ ਸਕਦੀ ਹੈ, ਅਸੀਂ ਪੁਲਿਸ ਤੋਂ ਬਚ ਸਕਦੇ ਹਾਂ, ਸਿਫਾਰਿਸ਼ਾਂ ਚੱਲ ਸਕਦੀਆਂ ਹਨ, ਰਿਸ਼ਵਤ ਚੱਲ ਸਕਦੀ ਹੈ, ਵਕੀਲਾਂ ਦੀ ਦਿਮਾਗੀ ਹੇਰਾਫੇਰੀ ਹੋ ਸਕਦੀ ਹੈ, ਗਵਾਹੀਆਂ ਝੂਠੀਆਂ ਹੋ ਸਕਦੀਆਂ ਹਨ, ਫੈਸਲੇ ਵਿੱਚ ਵੀ ਭੁੱਲ ਜਾਂ ਗਲਤੀ ਹੋ ਸਕਦੀ ਹੈ। ਪਰ ਮਾਨਸਾ ਕਿਉਂ ਦਿਵਾਣੋ ਕੋਈ ਨਸ ਭੱਜ ਨਿਕਲੈ, ਹਰ ਦਿਵਾਣੋ ਕੋਈ ਕਿੱਥੇ ਜਾਇਆ। ਇਸ ਦ੍ਰਿਸ਼ਟਮਾਨ ਦੁਨਿਆਵੀ ਕਾਨੂੰਨੀ ਸਿਲਸਿਲੇ ਤੋਂ ਇਲਾਵਾ ਇੱਕ ਅਦ੍ਰਿਸ਼ਟ ਮੰਡਲ ਵੀ ਹੈ ਜਿਹਦੇ ਵਿੱਚ ਕਿ ਗੁਪਤ ਕਾਨੂੰਨੀ ਸਿਲਸਿਲਾ ਜਾਂ ਇਲਾਹੀ ਹੁਕਮ ਚੱਲ ਰਿਹਾ ਹੈ। ਇਹ ਦੁਨਿਆਵੀ ਸਿਲਸਿਲੇ ਤੋਂ ਬਿਲਕੁਲ ਵਿਲੱਖਣ ਅਤੇ ਹੋਰਵੇਂ ਹੈ। ਦੁਨਿਆਵੀ ਸਿਲਸਿਲਿਆਂ ਵਿੱਚ ਭਿੰਨ ਭਿੰਨ ਦੇਸ਼ਾਂ ਦੇ ਭਿੰਨ ਭਿੰਨ ਕਾਨੂੰਨ ਹੁੰਦੇ ਹਨ, ਉਹਨਾਂ ਦੀਆਂ ਅਨੇਕਾਂ ਧਾਰਾਵਾਂ ਹੁੰਦੀਆਂ ਹਨ, ਪਰ ਇਲਾਹੀ ਹੁਕਮ ਦਾ ਤਾਂ ਇੱਕੋ ਇੱਕ ਕਾਨੂੰਨ ਹੈ, ਇੱਕੋ ਧਾਰਾ ਹੈ। ਜਿਹਾ ਬੀਜੈ ਸੋ ਲੁਣੈ, ਕਰਮਾਂ ਸੰਦੜਾ ਖੇਤ। ਐ ਕਰ ਕਰੇ ਸੋ ਐ ਕਰ ਪਾਏ, ਕੋਈ ਨਾ ਪਕੜੀਐ ਕਿਸੇ ਥਾਏ। ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ ਨਾ ਦੀਜੈ ਅਵਰਜਨਾ। ਦੁਨਿਆਵੀ ਕਾਨੂੰਨ ਹਮੇਸ਼ਾ ਬਦਲਦੇ ਰਹਿੰਦੇ ਹਨ, ਉਹਨਾਂ ਵਿੱਚ ਤਰਮੀਮਾਂ ਅਮੈਂਡਮੈਂਟਸ ਹੁੰਦੀਆਂ ਰਹਿੰਦੀਆਂ ਹਨ। ਇਲਾਹੀ ਹੁਕਮ ਅਪਾਰ, ਸੱਚਾ, ਅਪੁੱਲ ਅਤੇ ਅਟਲ ਹੋਣ ਕਰਕੇ ਇਹਦੇ ਵਿੱਚ ਤਰਮੀਮ ਦੀ ਲੋੜ ਹੀ ਨਹੀਂ। ਇਹ ਇਲਾਹੀ ਹੁਕਮ ਜੁਗੋ ਜੁਗ ਸਦੀਵੀ ਇਕਸਾਰ ਵਰਤਦਾ ਰਿਹਾ ਹੈ ਅਤੇ ਸਦਾ ਵਰਤਦਾ ਰਹੇਗਾ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਖੋਏ। ਨਾਨਕ ਹੁਕਮੇ ਜੇ ਬੁਝੇ, ਤਾਂ ਹੁਮੇ ਕਹੇ ਨਾ ਖੋਏ। ਤੇਰਾ ਹੁਕਮ ਅਪਾਰ ਹੈ, ਕੋਈ ਅੰਤ ਨਾ ਪਾਏ। ਜਿਸ ਗੁਰ ਪੂਰਾ ਪੇਟ ਸੀ, ਸੋ ਚਲੇ ਰਜਾਏ। ਇਹ ਹੁਕਮ ਇਲਾਹੀ ਮੰਡਲ ਦਾ ਗੁਪਤ ਅਤੇ ਅਣਲਿਖਿਆ ਕਾਨੂੰਨ ਹੈ। ਇਹ ਆਮ ਜਨਤਾ ਦੇ ਸਮਝਣ ਬੁੱਝਣ ਤੋਂ ਪਰੇ ਹੈ, ਇਸ ਲਈ ਇਸ ਇਲਾਹੀ ਕਾਨੂੰਨ ਦੀ ਉਲੰਘਣਾ ਸਾਡੇ ਕੋਲੋਂ ਸਹਿਜ ਸੁਭਾਏ ਅਣਜਾਣੇ ਹੋ ਜਾਂਦੀ ਹੈ। ਹੁਕਮੀ ਲਿਖੇ ਸਿਰਲੇਖ, ਵਿਣ ਕਲਮ ਮਸਵਾਣੀ ਹੈ। ਗੁਰੂਆਂ, ਭਗਤਾਂ, ਗੁਰਮੁਖਾਂ ਅਤੇ ਸੰਤਾਂ ਨੇ ਇਸ ਇਲਾਹੀ ਹੁਕਮ ਨੂੰ ਆਪਣੀਆਂ ਜੀਵਨੀਆਂ ਅਤੇ ਬਾਣੀਆਂ ਨਾਲ ਇਹਦੇ ਬਾਰੇ ਸਾਨੂੰ ਸਮਝਾਉਣ ਦਾ ਯਤਨ ਕੀਤਾ ਹੈ, ਪਰ ਫਿਰ ਵੀ ਅਸੀਂ ਇਹਨਾਂ ਗੁਪਤ ਇਲਾਹੀ ਭੇਦਾਂ ਨੂੰ ਐਵੇਂ ਦਿਮਾਗੀ ਤੌਰ 'ਤੇ ਉਪਰੇ ਜਿਹੇ ਮਨ ਨਾਲ ਪੜ੍ਹ ਸੁਣ ਛੱਡਦੇ ਹਾਂ, ਛੇਤੀ ਭੁੱਲ ਜਾਂਦੇ ਹਾਂ। ਅਸਲ ਵਿੱਚ ਅਸੀਂ ਇਸ ਦ੍ਰਿਸ਼ਟਮਾਨ ਦੁਨੀਆ ਵਿੱਚ ਇੰਨੇ ਗਲਤਾਨ ਹਾਂ ਕਿ ਇਲਾਹੀ ਗੁਪਤ ਹੁਕਮ ਨੂੰ ਸਮਝਣ ਅਤੇ ਇਹਨੂੰ ਬੁੱਝਣ ਦੀ ਸਾਨੂੰ ਲੋੜ ਹੀ ਨਹੀਂ ਪਾਸਦੀ। ਮੰਨਣਾ ਤਾਂ ਕੀ ਸੀ, ਜਦ ਅਸੀਂ ਦੁਨਿਆਵੀ ਕਾਨੂੰਨ ਦੀ ਜਾਣ ਬੁੱਝ ਕੇ ਉਲੰਘਣਾ ਕਰ ਸਕਦੇ ਹਾਂ, ਤਾਂ ਫਿਰ ਇਸ ਗੁਪਤ ਇਲਾਹੀ ਹੁਕਮ ਦੀ ਉਲੰਘਣਾ ਤਾਂ ਅਵਸ਼ ਹੀ ਹੋ ਜਾਂਦੀ ਹੈ। ਇਸੇ ਕਰਕੇ ਗੁਰਬਾਣੀ ਵਿੱਚ ਕਿਹਾ ਗਿਆ ਹੈ, ਸਭ ਕੋ ਜਮ ਕੇ ਚੀਰੇ ਵਿੱਚ ਹੈ, ਜੇਤਾ ਸਭ ਆਕਾਰ। ਇਸ ਗੁਪਤ ਇਲਾਹੀ ਹੁਕਮ ਦੀ ਗੁਪਤ ਤਰੀਕੇ ਨਾਲ ਹੀ ਰਾਖੀ ਵੀ ਹੁੰਦੀ ਹੈ ਅਤੇ ਅਦ੍ਰਿਸ਼ਟ ਤਰੀਕੇ ਨਾਲ ਇਹਦੀ ਉਲੰਘਣਾ ਦੀ ਸਜ਼ਾ ਵੀ ਭੁਗਤਾਈ ਜਾਂਦੀ ਹੈ। ਇਹ ਇਲਾਹੀ ਕਾਨੂੰਨ ਦੀ ਗੁਪਤ ਸ਼ਕਤੀ ਇਹ ਆਪਣੇ ਆਪ ਹਰਕਤ ਵਿੱਚ ਆਉਂਦੀ ਹੈ ਅਤੇ ਦੋਸ਼ੀ ਨੂੰ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਸੂਲ ਅਨੁਸਾਰ ਸਜ਼ਾ ਭੁਗਤਾਉਂਦੀ ਹੈ। ਇਸ ਗੁਪਤ ਇਲਾਹੀ ਕਚਹਿਰੀ ਵਿੱਚ ਕਿਸੇ ਪੁਲਿਸ, ਗਵਾਹ, ਮਿਸਲ, ਵਕੀਲ, ਜੱਜ ਦੀ ਲੋੜ ਨਹੀਂ ਪੈਂਦੀ, ਕਿਉਂਕਿ ਇਹ ਸਾਰੀ ਪੈਰਵਾਈ ਅਤੇ ਕਾਨੂੰਨੀ ਕਾਰਵਾਈ ਇਹ ਅਦ੍ਰਿਸ਼ਟ ਦੁਨੀਆ ਵਿੱਚ ਸਹਿਜ ਸੁਭਾਏ ਆਪਣੇ ਆਪ ਗੁਪਤੋ ਗੁਪਤੀ ਵਰਤ ਰਹੀ ਹੈ। ਇਹਦੀ ਖੂਬੀ ਕੀ ਹੈ ਕਿ ਇਸ ਇਲਾਹੀ ਕਾਨੂੰਨੀ ਸਿਲਸਿਲੇ ਵਿੱਚ ਕਿਸੇ ਉਕਾਈ ਜਾਂ ਗਲਤੀ ਦੀ ਗੁੰਜਾਇਸ਼ ਹੀ ਨਹੀਂ, ਕਿਉਂਕਿ ਇਸ ਇਲਾਹੀ ਗੁਪਤ ਕਚਹਿਰੀ ਵਿੱਚ ਸੱਚੋ ਸੱਚ ਧਰਮ ਨਿਆਏ ਹੀ ਵਰਤਦਾ ਹੈ। ਦੁਨਿਆਵੀ ਕਾਨੂੰਨ ਤਾਂ ਸਰਕਾਰੀ ਕਿਤਾਬਾਂ ਵਿੱਚ ਲਿਖੇ ਹੁੰਦੇ ਹਨ, ਉਹਨਾਂ ਦੀਆਂ ਸੂਖਮ ਭਾਵਨਾਵਾਂ ਸਾਡੇ ਦਿਮਾਗ ਵਿੱਚ ਵਸੀਆਂ ਹੁੰਦੀਆਂ ਹਨ, ਜਿਹਦੀ ਉਲੰਘਣਾ ਤੋਂ ਬਚਣ ਦਾ ਅਸੀਂ ਖਿਆਲ ਰੱਖਦੇ ਹਾਂ। ਪਰ ਇਲਾਹੀ ਹੁਕਮ ਦੇ ਕਾਨੂੰਨ ਇਹ ਕਿਸੇ ਕਿਤਾਬਾਂ ਵਿੱਚ ਨਹੀਂ ਲਿਖੇ ਜਾਂਦੇ, ਇਹ ਤਾਂ ਸਾਡੇ ਅੰਤਰ ਆਤਮੇ ਨਾਲ ਲਿਖੇ ਹਨ। ਹੁਕਮ ਰਜਾਈ ਚੱਲਣਾ, ਨਾਨਕ ਲਿਖਿਆ ਨਾਲ। ਹੁਕਮੀ ਹੋਵਨ ਆਕਾਰ, ਹੁਕਮ ਨਾ ਕਹਿਆ ਜਾਈ। ਹੁਕਮੀ ਹੋਵਨ ਜੀ, ਹੁਕਮ ਮਿਲੇ ਵਡਿਆਈ। ਹੁਕਮੀ ਉੱਤਮ ਨੀਚ, ਹੁਕਮ ਲਿਖ ਦੁੱਖ ਸੁੱਖ ਪਾਈਐ। ਇੱਕ ਨਾ ਹੁਕਮੀ ਬਖਸੀਸ, ਇੱਕ ਹੁਕਮੀ ਸਦਾ ਪਵਾਈਐ। ਹੁਕਮੇ ਅੰਦਰ ਸਭ ਕੋ, ਬਾਹਰ ਹੁਕਮ ਨਾ ਖੋਏ। ਹੁਕਮੀ ਲਿਖੇ ਸਿਰਲੇਖ, ਵਿਣ ਕਲਮ ਮਸਵਾਣੀ ਹੈ। ਸੋ ਜਿਵੇਂ ਦੁਨਿਆਵੀ ਕਾਨੂੰਨ ਮੰਨਣ ਵਾਲੇ ਸ਼ਹਿਰੀ ਉਹ ਪੁਲਿਸ ਦੀ ਮਾਰ ਤੋਂ ਪਕੜੇ ਬਚੇ ਰਹਿੰਦੇ ਹਨ, ਇਸੇ ਤਰ੍ਹਾਂ ਜਿੰਨਾ ਚਿਰ ਅਸੀਂ ਆਪਣੇ ਅੰਤਰ ਆਤਮੇ ਲਿਖੇ ਹੋਏ ਹੁਕਮ ਜਾਂ ਆਪਣੀ ਜ਼ਮੀਰ ਦੀ ਆਵਾਜ਼ ਸੁਣਦੇ ਅਤੇ ਮੰਨਦੇ ਰਵਾਂਗੇ, ਉਹਨਾਂ ਚਿਰ ਅਸੀਂ ਜਮ ਰੂਪੀ ਅਦ੍ਰਿਸ਼ਟ ਪੁਲਿਸ ਤੋਂ ਬਚਦੇ ਰਵਾਂਗੇ। ਪਰ ਜ਼ਮੀਰ ਦੀ ਅੰਤਰ ਆਤਮਿਕ ਤਾੜਨਾ ਨੂੰ ਅਸੀਂ ਗੋਲਦੇ ਨਹੀਂ ਜਾਂ ਫਿਰ ਅਣਗਹਿਲੀ ਕਰ ਲੈਂਦੇ ਹਾਂ। ਦੁਨਿਆਵੀ ਕਾਨੂੰਨ ਤਾਂ ਸਾਡੇ ਉੱਤੇ ਉਨਾ ਚਿਰ ਲਾਗੂ ਹੁੰਦੇ ਹਨ ਜਿੰਨਾ ਚਿਰ ਅਸੀਂ ਜਿਉਂਦੇ ਹਾਂ। ਅਦ੍ਰਿਸ਼ਟ ਕਾਨੂੰਨ ਇਹ ਮੌਤ ਤੋਂ ਮਗਰੋਂ ਵੀ ਸਾਡੀ ਰੂਹ ਸਾਡੀ ਜੀਵ ਆਤਮਾ 'ਤੇ ਲਾਗੂ ਰਹਿੰਦੇ ਹਨ। ਜੇਕਰ ਅਸੀਂ ਆਪਣੀਆਂ ਚਤੁਰਾਈਆਂ ਸਿਫਾਰਸ਼ਾਂ ਜਾਂ ਰਿਸ਼ਵਤ ਨਾਲ ਦੁਨਿਆਵੀ ਕਾਨੂੰਨ ਤੋਂ ਬਚ ਵੀ ਜਾਈਏ ਤਾਂ ਵੀ ਮੌਤ ਤੋਂ ਮਗਰੋਂ ਸਾਡੇ ਕਰਮਾਂ ਜਾਂ ਪਾਪਾਂ ਦੀ ਸਜ਼ਾ ਸਾਡੇ ਜੀਵ ਨੂੰ ਅਵਸ਼ ਭੁਗਤਣੀ ਪੈਂਦੀ ਹੈ। ਗੁਰਬਾਣੀ ਵਿੱਚ ਇਸ ਬਾਬਤ ਸਾਨੂੰ ਇਉਂ ਤਾੜਨਾ ਕੀਤੀ ਗਈ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਵੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇਹ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਏਨ ਦੂਤ ਜਮ ਕਿਸੇ ਨ ਦੇਨੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋ ਹੁਆ ਸੇਤ, ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ। ਮੋਹ ਕੂੜ ਕੁਟੰਬ ਹੈ ਮਨਮੁਖ ਮੁਗਧ ਰਤਾ, ਹੋਮੇ ਮੇਰਾ ਕਰਮੂਏ ਕਿਛ ਸਾਥ ਨਾ ਲਿੱਤਾ, ਸਿਰ ਉੱਪਰ ਜਮਕਾਲ ਨਾ ਸੁਝੇ ਦੂਜੇ ਪਰਮਿਤਾ, ਫਿਰ ਵੇਲਾ ਹੱਥ ਨਾ ਆਵਈ ਜਮਕਾਲ ਵਸ ਕੀਤਾ। ਅਮਲ ਸਿਰਾਨੋ ਲੇਖਾ ਦੇਣਾ, ਆਏ ਕਠਿਨ ਦੂਤ ਜਮ ਲੈਣਾ, ਕਿਆ ਤੈਂ ਖੱਟਿਆ ਕਹਾ ਗਵਾਇਆ, ਚਲੋ ਸਿਤਾਬ ਦੀਵਾਨ ਬੁਲਾਇਆ, ਚੱਲ ਦਰਹਾਲ ਦੀਵਾਨ ਬੁਲਾਇਆ, ਹਰ ਫੁਰਮਾਨ ਦਰਗਹਿ ਕਾ ਆਇਆ। ਮਨ ਕਹਾਂ ਵਿਸਾਰਿਓ ਰਾਮ ਨਾਮ, ਤਨ ਬਿਨਸੈ ਜਮ ਸਿਓ ਪਰੇ ਕਾਮ। ਇਸ ਵਿਸ਼ੇ ਦੇ ਸੂਖਮ ਪੱਖ ਨੂੰ ਗੁਰਮੁਖ ਪਿਆਰਿਆਂ ਨੇ ਹੋਰ ਸਪਸ਼ਟ ਕੀਤਾ ਹੈ। ਕਹਿੰਦੇ ਅਸੀਂ ਜੋ ਵੀ ਕਰਮ ਕਰਦੇ ਹਾਂ ਉਹਦਾ ਅਸਲੀ ਕਰਮ ਕਰਤਾ ਤਾਂ ਸਾਡਾ ਸਰੀਰ ਨਹੀਂ, ਸਾਡੇ ਸਰੀਰ ਦੇ ਅੰਦਰ ਸਾਡਾ ਮਨ ਅਸਲੀ ਕਰਮ ਕਰਤਾ ਹੈ। ਮਨ ਵਿੱਚ ਕਿਸੇ ਬਾਹਰਲੀ ਸੰਗਤ ਜਾਂ ਕੁਸੰਗਤ ਕਰਕੇ ਉਕਸਾਹਟ ਆਉਂਦੀ ਹੈ, ਖਿਆਲ ਜਾਂ ਸੰਕਲਪ ਉਤਪੰਨ ਹੁੰਦੇ ਹਨ, ਇਹਨਾਂ ਖਿਆਲਾਂ ਉੱਤੇ ਸਾਡੇ ਅੰਤਸ਼ਕਰਨ ਦੀ ਰੰਗਤ ਚੜ੍ਹੀ ਹੁੰਦੀ ਹੈ। ਇਸ ਰੰਗਣ ਉੱਤੇ ਫਿਰ ਪੰਜ ਵਿਸ਼ੇ ਵਿਕਾਰਾਂ ਦਾ ਵੀ ਰਿਫਲੈਕਸ਼ਨ ਪੈਂਦਾ ਹੈ, ਅਕਸ ਪੈਂਦਾ ਹੈ। ਸਾਡੀ ਬੁੱਧੀ ਖਿਆਲਾਂ ਦੀ ਛਾਣਬੀਣ ਕਰਕੇ ਇਹਨੂੰ ਇੱਕ ਰੂਪ ਰੇਖਾ ਦਿੰਦੀ ਹੈ। ਇਸ ਤਰ੍ਹਾਂ ਸਾਡੇ ਖਿਆਲਾਂ ਦਾ ਸਾਡੇ ਸਰੀਰ ਰਾਹੀਂ ਪ੍ਰਗਟਾਵਾ ਹੁੰਦਾ ਹੈ, ਜਿਹਨੂੰ ਕਿ ਕਰਮ ਕਿਹਾ ਜਾਂਦਾ ਹੈ। ਇਸ ਤੋਂ ਸਪਸ਼ਟ ਹੈ ਕਿ ਸਾਡਾ ਸਰੀਰ ਤਾਂ ਸਿਰਫ ਮਨ ਦਾ ਹਥਿਆਰ ਹੈ, ਇਹਨੂੰ ਮਨ ਆਪਣੇ ਖਿਆਲਾਂ ਦੀ ਆਸ਼ਾ ਪੂਰਤੀ ਲਈ ਵਰਤਦਾ ਹੈ। ਸਾਡੇ ਕਰਮਾਂ ਦਾ ਚੰਗੇ ਜਾਂ ਮਾੜੇ ਹੋਣਾ ਇਹ ਕਿਹਨਾਂ ਕਾਰਨਾਂ 'ਤੇ ਨਿਰਭਰ ਹੈ? ਪਹਿਲਾਂ ਤਾਂ ਸਾਡੀ ਬਾਹਰਲੀ ਉਕਸਾਹਟ, ਐਕਸਾਈਟਿੰਗ ਕੌਜ਼। ਦੂਸਰਾ ਪੰਜਾਂ ਦਾ ਸਾਡੇ 'ਤੇ ਪ੍ਰਭਾਵ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੀਸਰਾ ਸਾਡੇ ਖਿਆਲਾਂ ਦੀ ਰੰਗਤ। ਚੌਥਾ ਹੈ ਅੰਤਸ਼ਕਰਨ ਦੀ ਆਵਾਜ਼। ਪੰਜਵਾਂ ਸਾਡੇ ਮਨ ਦੀ ਵਾਸ਼ਨਾ, ਅਤੇ ਛੇਵਾਂ ਸਾਡੀ ਬੁੱਧੀ ਦੀ ਸੋਚ ਸ਼ਕਤੀ। ਇਹਨਾਂ ਸਾਰਿਆਂ ਦਾ ਸਾਡੇ ਉੱਤੇ ਪ੍ਰਭਾਵ ਪੈਂਦਾ ਹੈ। ਇਸ ਤਰ੍ਹਾਂ ਸਾਡੇ ਹਰ ਇੱਕ ਕਰਮ ਦੇ ਕਰਤੱਵ ਪਿੱਛੇ ਸਾਡਾ ਮਨ, ਤਨ, ਬੁੱਧੀ, ਚਿੱਤ, ਪੰਜ ਵਿਕਾਰ ਅਤੇ ਅੰਤਸ਼ਕਰਨ ਇਹ ਸਾਰੇ ਹੀ ਹਿੱਸੇਦਾਰ ਅਤੇ ਜ਼ਿੰਮੇਵਾਰ ਹਨ। ਇਹਨਾਂ ਦੇ ਸਮੁੱਚੇ ਇਕੱਠ ਨੂੰ ਜੀਵ ਕਿਹਾ ਜਾਂਦਾ ਹੈ, ਅਤੇ ਜੀਵ ਨੂੰ ਹੀ ਸਮੁੱਚੇ ਕਰਮਾਂ ਦਾ ਨਤੀਜਾ ਭੁਗਤਣਾ ਪੈਂਦਾ ਹੈ। ਸਾਡੇ ਅੰਦਰਲੀ ਜੋਤ, ਆਤਮ ਜੋਤ, ਇਹ ਨਿਰਮਲ ਹੈ ਜੋ ਸਰਬ ਗੁਣਾਂ ਭਰਪੂਰ ਹੈ, ਪਰ ਜਦੋਂ ਇਸ ਜੋਤ ਦੇ ਉਦਾਲੇ ਹੋਮੇ ਦਾ ਛੋੜ ਚੜ ਜਾਂਦਾ ਹੈ, ਇਹਦੇ ਉੱਤੇ ਨੀਵੇਂ ਮਾਇਕੀ ਖਿਆਲਾਂ ਦੀ ਰੰਗਣ ਜਾਂ ਮੈਲ ਚੜ੍ਹਨੀ ਸ਼ੁਰੂ ਹੋ ਜਾਂਦੀ ਹੈ। ਇਸ ਹੋਮੇ ਦੇ ਬਲਬ ਨੂੰ ਹੀ ਜੀਵ ਕਿਹਾ ਗਿਆ ਹੈ। ਇਹਦੇ ਵਿੱਚ ਜੋਤ ਦੀ ਰੋਸ਼ਨੀ ਤਾਂ ਉਸੇ ਤਰ੍ਹਾਂ ਸੰਪੂਰਨ ਹੈ, ਪਰ ਬਲਬ ਦੇ ਮੈਲੇ ਸ਼ੀਸ਼ੇ ਵਿੱਚੋਂ ਦੀ ਜੋ ਰੋਸ਼ਨੀ ਬਾਹਰ ਵੱਲ ਨੂੰ ਆਉਂਦੀ ਹੈ ਉਹ ਮੱਧਮ ਪੈ ਜਾਂਦੀ ਹੈ। ਦੂਸਰੇ ਲਫ਼ਜ਼ਾਂ ਵਿੱਚ, ਜਿਉਂ ਜਿਉਂ ਨੀਵੀਆਂ ਰੁਚੀਆਂ ਦੇ ਖਿਆਲਾਂ ਨਾਲ ਸਾਡਾ ਮਨ ਮਲੀਨ ਹੁੰਦਾ ਹੈ, ਸਾਡੇ ਭਰਮ ਭੁਲਾਵੇ ਦਾ ਹਨੇਰ ਵੱਧਦਾ ਜਾਂਦਾ ਹੈ, ਇਲਾਹੀ ਪ੍ਰਕਾਸ਼ ਅਤੇ ਇਲਾਹੀ ਗੁਣਾਂ ਦਾ ਪ੍ਰਗਟਾਵਾ ਇਹ ਘਟਦਾ ਜਾਂਦਾ ਹੈ। ਜਿਵੇਂ ਜੀਵ ਦੇ ਮੈਲੇ ਮਨ ਵਿੱਚੋਂ ਨੀਵੀਆਂ ਰੁਚੀਆਂ ਉਪਜਦੀਆਂ ਹਨ, ਅਸੀਂ ਕਰਮਬੱਧ ਹੋ ਕੇ ਪਾਪ ਕਮਾਉਂਦੇ ਹਾਂ ਅਤੇ ਫਿਰ ਅਸੀਂ ਜਮਾਂ ਦੇ ਵਸ ਪੈ ਕੇ ਆਪਣੇ ਉਹਨਾਂ ਪਾਪਾਂ ਦੀ ਸਜ਼ਾ ਭੁਗਤਦੇ ਹਾਂ। ਇਸ ਦੇ ਉਲਟ, ਜਿਉਂ ਜਿਉਂ ਅਸੀਂ ਆਪਣੇ ਇਲਾਹੀ ਕੇਂਦਰ ਆਤਮਾ ਵੱਲ ਰੁੱਖ ਕਰਾਂਗੇ, ਸਤਸੰਗ ਵਿੱਚ ਵਿਚਰਦਿਆਂ ਉਸ ਜੋਤ ਦੀ ਹੋਂਦ ਦੀ ਯਾਦ, ਉਹਦਾ ਸਿਮਰਨ ਕਰਾਂਗੇ, ਸਾਡੇ ਮਨ ਦੀ ਮੈਲ ਲੈਂਦੀ ਜਾਏਗੀ, ਮਨ ਉੱਤੇ ਅੰਤਰ ਆਤਮੇ ਦਾ ਅਕਸ ਪਵੇਗਾ, ਰੋਸ਼ਨੀ ਦਾ ਪ੍ਰਕਾਸ਼ ਵੱਧਦਾ ਜਾਏਗਾ, ਸਾਡੇ ਮਨ ਤਨ ਵਿੱਚ ਨੀਵੀਆਂ ਰੁਚੀਆਂ ਦੀ ਬਜਾਏ ਅਕਾਲ ਪੁਰਖ ਦੇ ਇਲਾਹੀ ਗੁਣ ਪ੍ਰਵੇਸ਼ ਹੁੰਦੇ ਜਾਣਗੇ, ਮਾਇਕੀ ਅਗਿਆਨਤਾ ਦਾ ਹਨੇਰ ਘਟਦਾ ਜਾਏਗਾ ਅਤੇ ਮਾਇਆ ਰੂਪੀ ਜਮਾਂ ਤੋਂ ਅਸੀਂ ਬਚਦੇ ਰਹਾਂਗੇ। ਸਾਡੇ ਅੰਦਰ ਜੋ ਵਾਸ਼ਨਾ ਜਾਂ ਸੰਕਲਪ ਪੈਦਾ ਹੁੰਦੇ ਹਨ, ਇਹਨਾਂ ਦਾ ਮੂਲ ਕਾਰਨ ਸਾਡਾ ਮਨ ਹੈ ਅਤੇ ਇਹ ਨੀਵੀਂ ਰੁਚੀ ਵਾਲਾ ਮਨ ਨਹੀਂ ਅਸਲੀ ਮੁਜਰਮ ਹੈ, ਅਸਲੀ ਕਸੂਰਵਾਰ ਹੈ। ਸਰੀਰ ਨੂੰ ਇਹਦੇ ਨਾਲ ਹੀ ਸਜ਼ਾ ਭੁਗਤਣੀ ਪੈਂਦੀ ਹੈ। ਕਿਉਂ? ਕਿਉਂਕਿ ਮਨ ਦਾ ਸਾਥੀ ਬਣ ਕੇ ਸਰੀਰ ਮਨ ਦੀ ਵਾਸ਼ਨਾ ਪੂਰਤੀ ਵਿੱਚ ਹਿੱਸਾ ਲੈਂਦਾ ਹੈ ਅਤੇ ਨੀਵੇਂ ਮਨ ਦੀ ਸੰਗਤ ਕਰਨ ਅਤੇ ਹਥਿਆਰ ਵਜੋਂ ਵਰਤੇ ਜਾਣ ਲਈ ਸਰੀਰ ਨੂੰ ਵੀ ਕਸ਼ਟ ਭੁਗਤਣੇ ਪੈਂਦੇ ਹਨ। ਇੱਥੇ ਗੱਲ ਸਪਸ਼ਟ ਕਰਨ ਦੀ ਲੋੜ ਹੈ ਕਿ ਇਹ ਜਮ ਕੋਈ ਸਰੀਰਕ ਹਸਤੀਆਂ ਨਹੀਂ। ਸਰੀਰਕ ਹਸਤੀ ਤਾਂ ਸਾਡੇ ਸਰੀਰਕ ਜੀਵਨ 'ਤੇ ਹੀ ਅਸਰ ਪਾ ਸਕਦੀ ਹੈ, ਪਰ ਜਮ ਤਾਂ ਸਾਡੀ ਮੌਤ ਤੋਂ ਮਗਰੋਂ ਵੀ ਸਾਡੇ ਕਰਮਾਂ ਦੀ ਪੈਰਵਾਈ ਕਰਦੇ ਹਨ, ਇਹਨਾਂ ਦਾ ਨਿਬੇੜਾ ਕਰਦੇ ਹਨ। ਇਹਦਾ ਮਤਲਬ ਹੈ ਕਿ ਜਮ ਕੋਈ ਸੂਖਮ ਤੱਤ ਹੈ ਜਿਸ ਨਾਲ ਸਾਡੇ ਜੀਵ ਦਾ ਸੂਖਮ ਦੇਸ਼ ਵਿੱਚ ਵੀ ਵਾਹ ਪੈਂਦਾ ਹੈ। ਗੁਰਬਾਣੀ ਵਿੱਚ ਜੀਵ ਉੱਤੇ ਜਮ ਦੇ ਅਸਰ ਨੂੰ ਇਉਂ ਬਿਆਨ ਕੀਤਾ ਗਿਆ ਹੈ, ਮਨ ਮੇਰੇ ਭੁੱਲੇ ਕਪਟ ਨਾ ਕੀਜੈ, ਅੰਤ ਨਿਬੇਰਾ ਤੇਰੇ ਜੀ ਪੈ ਲੀਜੈ, ਜਿਤ ਦਿਨ ਦੇ ਬਿਨਸ ਸੀ ਤਿਤ ਵੇਲੇ ਕੈਸਨ ਪ੍ਰੇਤ, ਪਕੜ ਚਲਾਏਨ ਦੂਤ ਜਮ ਕਿਸੇ ਨ ਦੇਣੀ ਭੇਤ, ਛੱਡ ਖੜੋਤੇ ਖਿਨੇ ਮਾਏ ਜਿਨਸਿਓ ਲੱਗਾ ਹੇਤ, ਹੱਥ ਮਰੋੜੇ ਤਨ ਕਪੇ ਸਿਆਹੋਂ ਹੁਆ ਸੇਤ, ਜਿਹਾ ਬੀਜੇ ਸੋ ਲੁਣੇ ਕਰਮਾ ਸੰਦੜਾ ਖੇਤ। ਮਨ ਕਹਾਂ ਬਿਸਾਰਿਓ ਰਾਮ ਨਾਮ, ਤਨ ਬਿਨਸੇ ਜਮ ਸਿਉ ਪਰੇ ਕਾਮ, ਕਹ ਕਬੀਰ ਤਬ ਹੀ ਨਰ ਜਾਗੈ, ਜਮ ਕਾ ਡੰਡ ਮੂੰਡ ਮੈਂ ਲਾਗੈ। ਅਸਲ ਵਿੱਚ ਇਹ ਜਮ ਤ੍ਰੈਗੁਣੀ ਮਾਇਕੀ ਮੰਡਨ ਵਿੱਚ ਗੁਪਤ ਸ਼ਕਤੀ ਹੈ, ਜਿਹੜੀ ਇਲਾਹੀ ਹੁਕਮ ਅਧੀਨ ਜਿਹਾ ਬੀਜੈ ਸੋ ਲੁਣੇ ਕਰਮਾ ਸੰਦੜਾ ਖੇਤ ਦੇ ਅਟਲ ਕਾਨੂੰਨ ਦੀ ਪੈਰਵਾਈ ਕਰਦੀ ਹੈ। ਇਸ ਅਦ੍ਰਿਸ਼ਟ ਗੁਪਤ ਸਿਲਸਿਲੇ ਵਿੱਚ ਕਿਸੇ ਪੁਲਿਸ ਥਾਣੇ FIR, ਗਵਾਹ, ਮਿਸਲ, ਕਚਹਿਰੀਆਂ, ਵਕੀਲ, ਜਿਰਾ, ਜੱਜ, ਕਿਸੇ ਅਮਲੇ ਫੈਲੇ ਜਾਂ ਜਾਬਤਾ ਕਾਰਵਾਈ ਦੀ ਲੋੜ ਨਹੀਂ। ਇਹ ਸਾਰੀ ਪੈਰਵਾਈ ਅਤੇ ਕਾਰਵਾਈ ਸਹਿਜ ਸੁਭਾਏ ਗੁਪਤੋ ਗੁਪਤੀ ਸੂਖਮ ਮੰਡਲ ਵਿੱਚ ਆਪ ਮੁਹਾਰੇ ਹੋ ਰਹੀ ਹੈ। ਗੁਰਬਾਣੀ ਅਨੁਸਾਰ ਇਸ ਗੁਪਤ ਸ਼ਕਤੀ ਨੂੰ ਹੀ ਜਮ ਕਿਹਾ ਗਿਆ ਹੈ, ਜੋ ਸਿਰਫ ਤ੍ਰੈਗੁਣੀ ਮਾਇਕੀ ਮੰਡਲ ਵਿੱਚ ਜੋ ਮੈਂ ਕੀਆ ਸੋ ਮੈਂ ਪਾਇਆ ਦੇ ਅਟਲ ਕਾਨੂੰਨ ਅਧੀਨ ਵਰਤ ਰਹੀ ਹੈ। ਇਸ ਇਲਾਹੀ ਹੁਕਮ ਦੀ ਪੈਰਵਾਈ ਜਾਂ ਨਤੀਜੇ ਵਿੱਚ ਕਦੇ ਕੋਈ ਉਕਾਈ, ਅਣਗਹਿਲੀ ਜਾਂ ਗਲਤੀ ਨਹੀਂ ਹੋ ਸਕਦੀ, ਕਿਉਂਕਿ ਇਹ ਸਾਰਾ ਸਿਲਸਿਲਾ ਅਪੁੱਲ ਅਕਾਲ ਪੁਰਖ ਦਾ ਖੇਲ ਅਖਾੜਾ ਹੈ। ਇਹ ਸੱਚੋ ਸੱਚ ਨੁਕਸਹੀਣ ਵਿਘਨਹੀਣ ਅਤੇ ਅਪੁੱਲ ਹੈ। ਇਹਦੇ ਵਿੱਚ ਇਲਾਹੀ ਗੁਪਤ ਸ਼ਕਤੀਆਂ ਜਿਨ੍ਹਾਂ ਦਾ ਗੁਰਬਾਣੀ ਵਿੱਚ ਜ਼ਿਕਰ ਆਉਂਦਾ ਹੈ, ਜਮਦੂਤ, ਅਜ਼ਰਾਇਲ, ਫਰਿਸ਼ਤਾ, ਧਰਮ ਰਾਏ, ਇਹ ਸਾਰੇ ਰੱਬੀ ਹੁਕਮ ਦੇ ਹਥਿਆਰ ਹਨ। ਜਿਵੇਂ ਦੁਨਿਆਵੀ ਸੁਪਰੀਮ ਕੋਰਟ ਦੇ ਫੈਸਲੇ ਨੂੰ ਦੇਸ਼ ਦਾ ਰਾਸ਼ਟਰਪਤੀ ਖਿਮਾ ਦੁਆਰਾ ਮੁਆਫ ਕਰ ਸਕਦਾ ਹੈ, ਇਸੇ ਤਰ੍ਹਾਂ ਗੁਰੂ ਅਵਤਾਰ ਬਖਸ਼ੇ ਹੋਏ ਮਹਾਂਪੁਰਖ ਵੀ ਇਸ ਗੁਪਤ ਸ਼ਕਤੀ ਜਾਂ ਧਰਮ ਰਾਏ ਦੇ ਫੈਸਲੇ ਨੂੰ ਆਪਣੀ ਕਿਰਪਾ ਦ੍ਰਿਸ਼ਟੀ ਨਾਲ ਨਦਰ ਕਰਮ ਦੁਆਰਾ ਮੁਆਫ ਕਰ ਸਕਦੇ ਹਨ। ਸਾਡੇ ਕਰਮਾਂ ਦੇ ਲੇਖੇ ਫਾੜ ਕੇ ਜੀਵ ਨੂੰ ਬਰੀ ਕਰ ਸਕਦੇ ਹਨ, ਬਸ਼ਰਤੇ ਕਿ ਜੀਵ ਸੱਚੇ ਦਿਲੋਂ ਆਪਣੀ ਗਲਤੀ ਦਾ ਅਹਿਸਾਸ ਕਰਕੇ ਅੰਤਰ ਆਤਮੇ ਪਸ਼ਚਾਤਾਪ ਕਰੇ ਅਤੇ ਸਤਿਗੁਰ ਅੱਗੇ ਅਰਦਾਸ ਕਰੇ। ਜੇਤਾ ਸਮੁੰਦਰ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ, ਦਇਆ ਕਰੋ ਖਿਚ ਮਿਹਰ ਉਪਾਵੋ ਡੁੱਬਦੇ ਪੱਥਰ ਤਾਰੇ। ਹਾ ਹਾ ਪ੍ਰਭ ਰਾਖ ਲਿਓ ਨਾਨਕ ਗਰੀਬ ਢਹਿ ਪਿਆ ਦੁਆਰੇ, ਹਰ ਮੇਲ ਲਿਹੋ ਵਡਿਆਈ ਉੱਪਰ ਪੂਜਾ ਕਰ ਮੈਂ ਗੁਰਪੈ ਪੁਕਾਰਿਓ ਤਿੰਨੋਂ ਲਿਆ ਉਬਾਰੀ। ਅਬ ਕੀ ਵਾਰ ਬਖਸ਼ ਬੰਦੇ ਕੋ ਬੌਰ ਨ ਭਵ ਜਲ ਫੇਰਾ, ਤਰਾਹੇ ਤਰਾਹੇ ਕਰ ਸਰਨੀ ਆਏ ਜਲ ਤੋ ਕਿਰਪਾ ਕੀ ਜੈ, ਅਸੀਂ ਖੱਤੇ ਬਹੁਤ ਕਮਾਵਦੇ ਅੰਤ ਨਾ ਪਾਰਾ ਵਾਰ, ਹਰ ਕਿਰਪਾ ਕਰਕੇ ਬਖਸ਼ ਲਿਓ ਹੋਂ ਪਾਪੀ ਵੱਡ ਗੁਨੈਗਾ। ਅਸੀਂ ਬਾਹਰ ਮੁਖੀ ਬਿਰਤੀ ਵਾਲੇ ਜੀਵ ਹਾਂ, ਇਸ ਲਈ ਸਾਡੀ ਸਮਝ, ਸਾਡਾ ਗਿਆਨ, ਨਿਸ਼ਚੇ, ਭਾਵਨਾਵਾਂ ਇਹ ਤ੍ਰੈਗੁਣੀ ਜਾਂ ਸਥੂਲ ਮਾਇਕੀ ਦਾਇਰੇ ਤੱਕ ਹੀ ਸੀਮਿਤ ਹਨ। ਅਦ੍ਰਿਸ਼ਟ ਗੁਪਤ ਸੂਖਮ ਮੰਡਲ ਦੀ ਬਾਬਤ ਸਾਡਾ ਗਿਆਨ ਨਿਸ਼ਚਾ ਐਵੇਂ ਸੁਣਿਆ ਸੁਣਾਇਆ, ਪੜ੍ਹਿਆ ਪੜ੍ਹਾਇਆ, ਉਪਰਾ ਜਾ ਅਤੇ ਭਿੰਨ ਭਿੰਨ ਹੁੰਦਾ ਹੈ। ਜੁਗਾਂ ਜੁਗਾਂਤਰਾਂ ਤੋਂ ਮਹਾਂਪੁਰਖਾਂ ਅਤੇ ਗੁਰੂਆਂ ਦੇ ਉਪਦੇਸ਼ਾਂ ਅਤੇ ਬਾਣੀਆਂ ਦੇ ਬਾਵਜੂਦ ਜਮ ਅਤੇ ਹੋਰ ਅਨੇਕਾਂ ਪੱਖਾਂ ਬਾਬਤ ਸਾਡੇ ਖਿਆਲ ਅਤੇ ਨਿਸ਼ਚੇ ਬੜੇ ਅਜੀਬ ਅਤੇ ਹਾਸੋਹੀਣੇ ਬਣੇ ਹੋਏ ਹਨ, ਜਿਹੜੇ ਕਿ ਅਸਲੀਅਤ ਤੋਂ ਬੜੇ ਦੂਰ ਹੁੰਦੇ ਹਨ। ਇਸੇ ਤਰ੍ਹਾਂ ਜਮ੍ਹਾਂ ਦੀ ਬਾਬਤ ਵੀ ਸਾਡਾ ਭੁਲੇਖਾ ਹੈ। ਅਸੀਂ ਕਈ ਡਰਾਉਣੀਆਂ ਸ਼ਕਲਾਂ ਵਾਲੇ ਮਨੋਕਲਪਤ ਰਾਕਸ਼ਸ, ਦੈਂਤ, ਦੇਵੀ ਦੇਵਤੇ ਘੜੇ ਹੋਏ ਹਨ। ਦੂਜੇ ਪਾਸੇ ਸਾਡਾ ਨਿਸ਼ਚਾ ਹੈ ਕਿ ਰੱਬ ਦੀ ਦਰਗਾਹ ਵਿੱਚ ਕਿਤੇ ਕੋਈ ਦਫ਼ਤਰ ਹੋਏਗਾ, ਉਹਦੇ ਵਿੱਚ ਸਾਡੇ ਲੇਖ ਲਿਖੇ ਜਾਣਗੇ, ਅੰਤ ਨੂੰ ਮੌਤ ਤੋਂ ਉਪਰੰਤ ਦਫ਼ਤਰ ਸੋਧਿਆ ਜਾਂਦਾ ਹੈ ਅਤੇ ਫੈਸਲੇ ਹੁੰਦੇ ਹਨ। ਅਸਲ ਵਿੱਚ ਸਾਡਾ ਸਾਰਾ ਇਲਾਹੀ ਹੁਕਮ ਦਾ ਸਿਲਸਿਲਾ ਇਹ ਸੂਖਮ ਮੰਡਲ ਦਾ ਹੀ ਖੇਲ ਅਖਾੜਾ ਹੈ ਜਿਹਨੂੰ ਹੇਠਾਂ ਦਰਸਾਇਆ ਗਿਆ ਹੈ। ਸਾਡੇ ਅੰਤਰ ਆਤਮੇ ਹੁਕਮ ਦੀ ਸੂਖਮ ਸ਼ਕਤੀ ਦੁਆਰਾ ਸਾਡੇ ਚੰਗੇ ਮਾੜੇ ਖਿਆਲਾਂ ਜਾਂ ਕਰਮਾਂ ਦੀ ਰੰਗਤ ਇਹ ਸਾਡੇ ਅੰਤਸ਼ਕਰਨ ਉੱਤੇ ਖਿਨ ਖਿਨ ਪਲ ਪਲ ਚੜ੍ਹਦੀ ਜਾਂਦੀ ਹੈ। ਜਿਵੇਂ ਕਿਸੇ ਭਾਂਡੇ ਵਿੱਚ ਨਿਰਮਲ ਪਾਣੀ ਪਾ ਕੇ ਉਹਦੇ ਵਿੱਚ ਤਰ੍ਹਾਂ ਤਰ੍ਹਾਂ ਦੀਆਂ ਰੰਗ ਬਿਰੰਗੀਆਂ ਮਿੱਠੀਆਂ, ਕੌੜੀਆਂ, ਕਸੈਲੀਆਂ ਚੀਜ਼ਾਂ ਦੇ ਕਿਣਕੇ ਪਾਈ ਜਾਈਏ, ਉਸ ਪਾਣੀ ਦਾ ਘੋਲ ਬਣਦਾ ਜਾਏਗਾ। ਹਰ ਕਿਣਕੇ ਦੇ ਪਾਉਣ ਪਿੱਛੋਂ ਉਹਦੀ ਰੰਗਤ, ਬਦਬੂ, ਖੁਸ਼ਬੂ, ਸਵਾਦ ਖਿਨ ਖਿਨ ਬਦਲਦਾ ਜਾਏਗਾ। ਜੇ ਉਸ ਘੋਲ ਨੂੰ ਅਸੀਂ ਨਵੇਂ ਭਾਂਡੇ ਵਿੱਚ ਵੀ ਪਾ ਦਈਏ, ਉਸ ਨਵੇਂ ਭਾਂਡੇ ਵਿੱਚ ਵੀ ਉਹੀ ਪੁਰਾਣਾ ਘੋਲ ਹੋਏਗਾ, ਸਿਰਫ ਭਾਂਡਾ ਬਦਲੇਗਾ। ਐਨ ਇਸੇ ਤਰ੍ਹਾਂ ਸਾਡੇ ਮਨ ਦੇ ਭਾਂਡੇ ਵਿੱਚ ਵੀ ਜੋ ਖਿਆਲਾਂ ਜਾਂ ਕਰਮਾਂ ਦਾ ਅਕਸ਼ ਪੈਂਦਾ ਹੈ ਉਹਦੇ ਅਨੁਸਾਰ ਸਾਡੇ ਮਨ ਦੀ ਰੰਗਤ, ਖੁਸ਼ਬੂ, ਬਦਬੂ, ਸਵਾਦ ਬਦਲਦੇ ਰਹਿੰਦੇ ਹਨ। ਸਾਡੇ ਮਨ ਦਾ ਘੋਲ ਗਾੜਾ ਹੁੰਦਾ ਜਾਂਦਾ ਹੈ। ਇਸ ਗਾੜੇ ਘੋਲ ਵਿੱਚੋਂ ਨਿਕਲੀ ਹਵਾੜ, ਬਦਬੂ, ਖੁਸ਼ਬੂ, ਸਵਾਦ ਇਹੀ ਸਾਡਾ ਚਾਲ ਚੱਲਣ, ਸੁਭਾਓ ਜਾਂ ਆਚਾਰ, ਕਰੈਕਟਰ ਕਹਾਉਂਦਾ ਹੈ। ਮਨ ਦਾ ਮਿਲਗੋਬਾ ਇਹ ਸਾਡਾ ਅੰਤਸ਼ਕਰਨ ਹੈ ਜਿਸ ਅਨੁਸਾਰ ਅਸੀਂ ਕਰਮ ਕਰਦੇ ਹਾਂ ਅਤੇ ਫਿਰ ਉਹਨਾਂ ਦੇ ਨਤੀਜੇ ਭੁਗਤਦੇ ਹਾਂ। ਇਸੇ ਅੰਤਸ਼ਕਰਨ ਦੀ ਰੰਗਤ ਅਨੁਸਾਰ ਹੀ ਸਾਡੇ ਪੂਰਬਲੇ ਭਾਗ ਬਣਦੇ ਹਨ। ਦਿਨ ਰਾਤ ਕਮਾਇੜੋ ਸੋ ਆਇਓ ਮਾਥੇ, ਇਸੇ ਪੂਰਬ ਕਰਮ ਜਾਂ ਤੁਰ ਭਾਗ ਅਨੁਸਾਰ ਇਲਾਹੀ ਕਾਨੂੰਨ ਜੋ ਮੈਂ ਕੀਆ ਸੋ ਮੈਂ ਪਾਇਆ, ਇਹਦੇ ਅਧੀਨ ਸਾਨੂੰ ਦੁੱਖ ਜਾਂ ਸੁੱਖ ਭੁਗਤਣੇ ਪੈਂਦੇ ਹਨ। ਜਦ ਸਾਡੀ ਮੌਤ ਹੋ ਜਾਂਦੀ ਹੈ ਸਾਨੂੰ ਨਵਾਂ ਸਰੀਰ ਮਿਲਦਾ ਹੈ, ਪਰ ਸਾਡੇ ਅੰਦਰ ਉਹੀ ਇਲਾਹੀ ਜੋਤ, ਉਹੀ ਪੁਰਾਣਾ ਅੰਤਸ਼ਕਰਨ ਪ੍ਰਵੇਸ਼ ਹੋ ਜਾਂਦਾ ਹੈ, ਜਿਸ ਦੁਆਰਾ ਅਗਲੇ ਜਨਮ ਵਿੱਚ ਫਿਰ ਅਸੀਂ ਉਹੀ ਪੁੱਠਾ ਚਰਖਾ ਚਲਾਉਣਾ ਸ਼ੁਰੂ ਕਰ ਦਿੰਦੇ ਹਾਂ। ਅਦ੍ਰਿਸ਼ਟ ਆਤਮ ਮੰਡਲ ਵਿੱਚ ਇਲਾਹੀ ਹੁਕਮ ਅਨੁਸਾਰ ਸਾਡਾ ਅੰਤਸ਼ਕਰਨ ਅਦ੍ਰਿਸ਼ਟ ਕਚਹਿਰੀ ਹੈ। ਅੰਤਸ਼ਕਰਨ ਦੇ ਸ਼ੀਸ਼ੇ ਵਿੱਚ ਦੀ ਆਤਮਿਕ ਝਲਕੇ ਜਾਂ ਜ਼ਮੀਰ ਦੀ ਆਵਾਜ਼, ਇਹ ਅਦ੍ਰਿਸ਼ਟ ਪੁਲਿਸ ਹੈ ਜਿਹੜੀ ਸਾਨੂੰ ਬੁਰੇ ਕਰਮ ਕਰਨ ਤੋਂ ਰੋਕਦੀ ਹੈ। ਅੰਤਸ਼ਕਰਨ ਵਿੱਚੋਂ ਨਿਕਲੀ ਹਵਾੜ ਅਨੁਸਾਰ ਅਸੀਂ ਚੰਗੇ ਮਾੜੇ ਕਰਮ ਕਰਦੇ ਹਾਂ। ਸਾਡੇ ਕਰਮਾਂ ਉੱਤੇ ਜੋ ਮੈਂ ਕੀਆ ਸੋ ਮੈਂ ਪਾਇਆ, ਅਤੇ ਜਿਹਾ ਬੀਜੈ ਸੋ ਲੁਣੈ ਕਰਮਾਂ ਸੰਦੜਾ ਖੇਤ, ਇਹ ਇਲਾਹੀ ਕਾਨੂੰਨ ਲਾਗੂ ਹੁੰਦਾ ਹੈ। ਇਲਾਹੀ ਹੁਕਮ ਦੀ ਸ਼ਕਤੀ ਇਹ ਧਰਮ ਰਾਏ ਦੀ ਹੈਸੀਅਤ ਵਿੱਚ ਸਾਡੇ ਕਰਮਾਂ ਦੀ ਪੈਰਵਾਈ ਕਰਦੀ ਹੈ, ਜੱਜ ਬਣ ਕੇ ਸਾਨੂੰ ਸਜ਼ਾ ਦਿੰਦੀ ਹੈ। ਇਹੀ ਇਲਾਹੀ ਸ਼ਕਤੀ ਜੰਮ ਦੀ ਹੈਸੀਅਤ ਵਿੱਚ ਸਾਨੂੰ ਸਜ਼ਾ ਵੀ ਭੁਗਤਾਉਂਦੀ ਹੈ। ਇਹੀ ਇਲਾਹੀ ਸ਼ਕਤੀ ਸਾਡੀ ਅਪੀਲ ਅਰਥਾਤ ਸਾਡੀ ਅਰਦਾਸ ਵੀ ਸੁਣਦੀ ਹੈ। ਇਹ ਇਲਾਹੀ ਸ਼ਕਤੀ ਗੁਰਪ੍ਰਸਾਦ ਦੁਆਰਾ ਸਾਨੂੰ ਬਖਸ਼ਦੀ ਵੀ ਹੈ, ਸਾਡੇ ਕਰਮਾਂ ਦੇ ਲੇਖੇ ਦੇ ਚੀਰੇ ਦਾ ਨਿਬੇੜਾ ਕਰਦੀ ਹੈ। ਇਹੀ ਇਲਾਹੀ ਸ਼ਕਤੀ ਨਦਰ ਕਰਮ ਦੁਆਰਾ ਸਾਨੂੰ ਤ੍ਰੈ ਗੁਣਾਂ ਵਿੱਚੋਂ ਕੱਢ ਕੇ ਚੌਥੇ ਪਦ ਵਿੱਚ ਪ੍ਰਵੇਸ਼ ਕਰਾਉਂਦੀ ਹੈ। ਇਹੀ ਇਲਾਹੀ ਸ਼ਕਤੀ ਨਾਮ ਦਾਨ ਬਖਸ਼ ਕੇ ਸਾਨੂੰ ਗੁਰਮੁਖਾਂ ਵਾਲਾ ਜੀਵਨ ਬਖਸ਼ਦੀ ਹੈ। ਸੋ ਇਹਨਾਂ ਵਿਚਾਰਾਂ ਤੋਂ ਸਪਸ਼ਟ ਹੈ ਕਿ ਜਮ ਅਜ਼ਰਾਈਲ ਫਰਿਸ਼ਤੇ ਧਰਮ ਰਾਏ, ਇਹ ਕੋਈ ਦ੍ਰਿਸ਼ਟਮਾਨ ਹਸਤੀਆਂ ਨਹੀਂ, ਨਾ ਹੀ ਦਰਗਾਹ ਜਾਂ ਨਰਕ ਸੁਰਗ ਕੋਈ ਸਥੂਲ ਟਾਪੂ ਹਨ। ਇੱਕੋ ਅਕਾਲ ਪੁਰਖ ਦੀ ਹੁਕਮ ਰੂਪੀ ਸ਼ਕਤੀ ਇਹ ਸੂਖਮ ਰੂਪ ਵਿੱਚ ਸਾਡੇ ਅੰਤਰ ਆਤਮੇ ਭਿੰਨ ਭਿੰਨ ਕਰਤਵ ਚੋਜ ਵਿਡਾਨੀ ਕਰ ਰਹੀ ਹੈ। ਉਹਨਾਂ ਕਰਤਵਾਂ ਅਨੁਸਾਰ ਇਸ ਇਲਾਹੀ ਸ਼ਕਤੀ ਨੂੰ ਵੱਖ ਵੱਖ ਨਾਮ ਦਿੱਤੇ ਗਏ ਹਨ। ਉਦਾਹਰਣ ਦੇ ਤੌਰ 'ਤੇ ਇੱਕੋ ਪਾਤਸ਼ਾਹ ਹੁੰਦਾ ਹੈ, ਉਹਦੀ ਸ਼ਖਸੀਅਤ ਜਦੋਂ ਗੱਦੀ 'ਤੇ ਬੈਠਦਾ ਹੈ ਉਹ ਜੱਜ ਹੁੰਦਾ ਹੈ, ਜਦੋਂ ਜੰਗ ਲੜਦਾ ਹੈ ਉਹ ਸਿਪਾਹ ਸਲਾਰ ਜਨਰਲ ਹੁੰਦਾ ਹੈ, ਜਦੋਂ ਪਤਨੀ ਨਾਲ ਵਰਤਦਾ ਹੈ ਪਤੀ ਅਖਵਾਉਂਦਾ ਹੈ, ਬੱਚੇ ਨਾਲ ਲਾਡ ਪਿਆਰ ਕਰਦਾ ਹੈ ਉਹ ਬਾਪ ਬਣ ਜਾਂਦਾ ਹੈ। ਆਪੇ ਹਰ ਇੱਕ ਰੰਗ ਹੈ ਆਪੇ ਬਹੁ ਰੰਗੀ, ਜੋ ਤਿਸ ਪਾਵੇ ਨਾਨਕਾ ਸਾਈ ਗੱਲ ਚੰਗੀ, ਆਪੇ ਰਸੀਆ ਆਪ ਰਸ ਆਪੇ ਰਾਵਣ ਹਾਰ, ਆਪੇ ਹੋਵੇ ਚੋਲੜਾ ਆਪੇ ਸੇਜ ਪਤਾਰ, ਰੰਗ ਰਤਾ ਮੇਰਾ ਸਾਹਿਬ ਰਵ ਰਿਹਾ ਭਰਪੂਰ, ਆਪੇ ਮਾਛੀ ਮਛਲੀ ਆਪੇ ਪਾਣੀ ਜਾਲ, ਆਪੇ ਜਾਲ ਮਣਕੜਾ ਆਪੇ ਅੰਦਰ ਲਾਲ, ਆਪੇ ਬਹੁ ਬਿਦ ਰੰਗਲਾ ਸਖੀਏ ਮੇਰਾ ਲਾਲ, ਨਿਤ ਰਵੈ ਸੁਹਾਗਣੀ ਦੇਖ ਹਮਾਰਾ ਹਾਲ। ਪ੍ਰਣਵੈ ਨਾਨਕ ਬੇਨਤੀ ਤੂੰ ਸਰਵਰ ਤੂੰ ਹੰਸ, ਕੌਲ ਤੂੰ ਹੈ ਕਵੀਆ ਤੂੰ ਹੈ ਆਪੇ ਵੇਖ ਵਿਗਸ, ਕਤਹੂੰ ਸੁਚੇਤ ਹੋਏ ਕੈ ਚੇਤਨਾ ਕੋ ਚਾਰ ਕੀਓ, ਕਤਹੂੰ ਅਚਿੰਤ ਹੋਏ ਕੈ ਸੋਵਤ ਅਚੇਤ ਹੋ, ਕਤਹੂੰ ਭਿਖਾਰੀ ਹੋਏ ਕੈ ਮਾਂਗਤ ਫਿਰਤ ਭੀਖ, ਕਹੂੰ ਮਹਾਦਾਨ ਹੋਏ ਕੈ ਮਾਂਗਿਓ ਧਨ ਦੇਤ ਹੋ, ਕਹੂੰ ਮਹਾਰਾਜਨ ਕੋ ਦੀਜਤ ਅਨੰਤ ਦਾਨ, ਕਹੂੰ ਮਹਾਰਾਜਨ ਤੇ ਛੀਨ ਛਿਤ ਲੇਤ ਹੋ, ਕਹੂੰ ਬੇਦ ਰੀਤ ਕਹੂੰ ਤਾਂ ਸਿਓ ਵਿਪਰੀਤ, ਕਹੂੰ ਤਿਰਗੁਣ ਅਤੀਤ ਕਹੂੰ ਸਰਗੁਣ ਸਮੇਤ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੇ ਸਾਧ ਸੰਗਤ ਜੀਓ, ਇਹ 22 ਨੰਬਰ ਲੇਖ ਜਮ ਭਾਗ ਪਹਿਲਾਂ ਇੱਥੇ ਆਪ ਜੀ ਦੇ ਸਾਹਮਣੇ ਪੜ੍ਹਿਆ ਗਿਆ ਹੈ, ਇਹਦੇ ਨਾਲ ਦਾ ਦੂਸਰਾ ਭਾਗ ਤੇ ਹੋਰ ਅੱਡ ਅੱਡ ਵਿਸ਼ਿਆਂ ਤੇ ਗੁਰਮੁਖ ਪਿਆਰਿਆਂ ਦੀਆਂ 132 ਲਿਖਤਾਂ ਇਹ 13 ਪੁਸਤਕਾਂ ਦੇ ਰੂਪ ਵਿੱਚ ਆਪ ਜੀ ਨੂੰ ਮਿਲ ਸਕਦੀਆਂ ਹਨ। ਇਹਦੇ ਹਿੰਦੀ ਤਰਜਮੇ ਵੀ ਕੀਤੇ ਗਏ ਹਨ। ਇਸ ਤੋਂ ਬਿਨਾਂ 5 ਪੁਸਤਕਾਂ ਗੁਰਮੁਖ ਪਿਆਰਿਆਂ ਦੀਆਂ ਅੰਗਰੇਜ਼ੀ ਵਿੱਚ ਉਪਲਬਧ ਹਨ। ਇਹ ਸਭ ਆਪ ਜੀ ਗੁਰਬਾਣੀ ਵਿਚਾਰ ਦੇ ਲੇਖਾਂ ਦੇ ਸਟਾਲ ਤੋਂ ਲੈ ਸਕਦੇ ਹੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।